ਉਹ ਦੇਖਦੇ ਹੀ ਬ੍ਰਹਮ ਨੇ, ਇਹ ਹੁੰਦੇ ਨੇ ਹੰਸ, ਇੱਕ ਹੁੰਦੇ ਨੇ ਪਰਮ ਹੰਸ। ਪਰਮ ਹੰਸ ਇਸ ਤੋਂ ਵੀ ਉੱਪਰ ਹੁੰਦੇ ਨੇ ਜਿਹੜੇ ਇੱਕ ਛਾਂਟੀ ਕਰਦੇ ਨੇ ਇਹ ਚੀਜ਼ ਦੀ ਕਿ ਆਹ ਜਿੰਨੇ ਜੀਵ ਨੇ ਇਹਨਾਂ ਦੇ ਅੰਦਰ 6 ਵਿਕਾਰ ਨੇ। ਸਰੀਰ ਦਾ ਧਰਮ ਹੈ ਜੰਮਣਾ ਤੇ ਮਰਨਾ, ਪ੍ਰਾਣਾਂ ਦਾ ਧਰਮ ਹੈ ਭੁੱਖ ਤੇ ਪਿਆਸ, ਮਨ ਦਾ ਧਰਮ ਹੈ ਦੁੱਖ ਤੇ ਸੁੱਖ। 6 ਵਿਕਾਰ ਨੇ ਮਨੁੱਖ ਚ, ਇਹ 6 ਚੀਜ਼ਾਂ ਤਾਂ ਇਹ ਤਿਆਗਦੇ ਨੇ ਪਾਣੀ ਜਾਣ ਕੇ। 6 ਚੀਜ਼ਾਂ ਉਹ ਈਸ਼ਵਰ ਦੀਆਂ ਤਿਆਗਦੇ ਨੇ, ਜੀਵ ਤੇ ਈਸ਼ਵਰ ਦੀਆਂ 6 ਚੀਜ਼ਾਂ। 6 ਵਿਕਾਰ ਈਸ਼ਵਰ ਵਿੱਚ ਨੇ, ਈਸ਼ਵਰ ਵਿੱਚ 6 ਗੁਣ ਨੇ, ਜੀਵ ਵਿੱਚ 6 ਵਿਕਾਰ ਨੇ। ਇਹਨਾਂ 12 ਚੀਜ਼ਾਂ ਨੂੰ ਪਾਣੀ ਦੀ ਤਰ੍ਹਾਂ ਤਿਆਗ ਕੇ ਇਹ ਦੇਖਦੇ ਨੇ ਜੀਵ ਦੇ ਵਿੱਚ ਵੀ ਬ੍ਰਹਮ ਹੈ ਤੇ ਈਸ਼ਵਰ ਦੇ ਵਿੱਚ ਵੀ ਬ੍ਰਹਮ ਹੈ। ਪਨੀਰ ਪਨੀਰ ਨੂੰ ਗ੍ਰਹਿਣ ਜਿਹਦੇ ਕਰ ਲਿਆ ਉਹਨੂੰ ਕਹਿੰਦੇ ਪਰਮ ਹੰਸ ਬੈਰਾਗੀ। ਗੁਰਬਾਣੀ ਵਿੱਚ ਵੀ ਅੱਖਰੇ ਕਈ ਥਾਈਂ ਆਉਂਦੇ ਨੇ। ਵੈਸੇ ਜਦੋਂ ਆਪਾਂ ਨੂੰ ਗਿਆਨ ਨਾ ਹੋਵੇ ਕਿਸੇ ਅੱਖਰ ਦਾ, ਫਿਰ ਤਾਂ ਆਪਾਂ ਪੜ੍ਹ ਕੇ ਅੱਗੇ ਲੰਘ ਜਾਂਦੇ ਹਾਂ। ਪਰਮ ਹੰਸ ਬੈਰਾਗੀ ਪਾਠ ਕੀਤਾ ਤਾਂ ਅੱਗੇ ਲੰਘ, ਪਰ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ ਤਾਂ ਆਪਾਂ ਉੱਥੇ ਰੁਕ ਜਾਂਗੇ ਵੀ ਆਹ ਅੱਖਰ ਅਸੀਂ ਕਥਾ 'ਚ ਸੁਣਿਆ ਸੀ। ਹੁਣ ਕਈ ਅੱਖਰ ਤੁਹਾਨੂੰ ਨਵੇਂ ਮਿਲਣਗੇ। ਹੁਣ ਜਦੋਂ ਸਹਿਜ ਪਾਠ ਕਰੋਗੇ ਗੁਰੂ ਗ੍ਰੰਥ ਸਾਹਿਬ 'ਚ, ਐਸੀਆਂ ਐਸੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਤੁਸੀਂ ਕਹੋਗੇ ਆਹ ਅਸੀਂ ਸੁਣੀ ਸੀ ਕਥਾ 'ਚ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਜਿਵੇਂ ਸਹਿਜ ਕਿਰਤੀ ਦਾ ਪਾਠ ਕਰਦੇ ਹਾਂ, ਇੱਕ ਅਸਥਾਨ 'ਤੇ ਕੋਈ ਪਾਠੀ ਸਪੀਕਰ 'ਚ ਲੱਗਿਆ, ਉਹ ਪਾਠ ਆਉਂਦਾ ਦ੍ਰਿੜੰਤਣ ਹੈ, ਪਿੱਛੇ ਹਾਹੇ ਦੀ ਜਗ੍ਹਾ 'ਤੇ 2 ਬਿੰਦੀਆਂ ਹੀ ਲਾਈਆਂ ਗੋਲ ਗੋਲ ਜੀਆਂ। ਉਹ ਪਾਠੀ ਪਾਠ ਕਰੇ, ਮੈਂ ਉਹਨਾਂ ਦੇ ਮਹਾਤਮਾ ਕੋਲ ਬੈਠਾ ਸੀ, ਪਾਠ ਮੈਂ ਵੀ ਸੁਣਦਾ ਸੀ। ਉਹ ਕਹਿੰਦਾ ਦ੍ਰਿੜੰਤ ਕਰਦਾ ਰਿਹਾ। ਮੈਂ ਕਿਹਾ ਮਹਾਰਾਜ ਆਹ ਤੁਹਾਡਾ ਪਾਠੀ ਅੜ ਗਿਆ, ਦੇਖ ਲਓ ਇਹਨੂੰ ਇਹ ਨਹੀਂ ਪਤਾ ਦ੍ਰਿੜੰਤਣ ਹੈ ਬੋਲਣਾ ਇਹਨੂੰ। ਮੈਂ ਕਿਹਾ 2 ਇਹਨੂੰ ਤੁਸੀਂ ਸੰਥਿਆ ਨਹੀਂ ਕਰਾਈ? ਕਹਿੰਦੇ ਕਰਾਈ ਤਾਂ ਹੋਈ। ਮੈਂ ਆਹ ਦੇਖ ਲਓ ਤੁਹਾਡਾ ਪਾਠੀ ਕੀ ਸਪੀਕਰ 'ਚ ਲੱਲਰ ਲਾਉਂਦਾ, ਦ੍ਰਿੜੰਤਣ ਕਰਕੇ ਅੱਗੇ ਲੰਘ ਗਿਆ। ਇਹਨੂੰ ਉੱਠ ਕੇ ਆਇਆ, ਮੈਂ ਕਿਹਾ ਦ੍ਰਿੜੰਤਣ ਹੈ ਨਹੀਂ ਬੋਲਿਆ। ਕਹਿੰਦਾ ਪਤਾ ਨਹੀਂ 2 ਬਿੰਦੀਆਂ ਹੀ ਸੀ ਅੱਗੇ। ਮੈਂ ਕਿਹਾ ਪਤਾ ਨਹੀਂ ਕੀ ਚੀਜ਼ ਲੱਗੀ ਹੋਈ ਹੈ। ਜਦ ਤੱਕ ਗਿਆਨ ਨਹੀਂ ਹੈ ਉਦੋਂ ਤੱਕ ਤੁਹਾਨੂੰ ਪਤਾ ਹੀ ਲੱਗਣਾ ਬਾਣੀ ਦੇ ਅੰਦਰ ਲਿਖਿਆ ਇਹ ਕੀ ਹੋਇਆ, ਇਹਦਾ ਕੀ ਮਤਲਬ ਹੈ, ਆਪਾਂ ਫਿਰ ਫਾਲਤੂ ਹੀ ਸਮਝਾਂਗੇ। ਸੋ ਇੰਨਾ ਆਪਾਂ ਸੁਣ ਲਿਆ ਕਿ ਜਤ ਦੀਆਂ ਇਹ ਕਿਸਮਾਂ ਹੁੰਦੀਆਂ ਨੇ, ਇਹ ਸੰਨਿਆਸ ਹੁੰਦਾ ਹੈ। ਇਸੇ ਪ੍ਰਕਾਰ ਇਹ ਜਿਹੜਾ ਸੰਨਿਆਸ ਹੈ ਇਹਦੀਆਂ ਅੱਗੇ ਹੋਰ 2 ਕਿਸਮਾਂ ਨੇ, ਉਹ ਸਰਵਣ ਕਰਾਂਗੇ ਆਪਾਂ ਜਤ ਵਿੱਚ ਹੀ। ਜਤ ਪਹਾਰਾ, ਇੰਨਾ ਜਤ ਹੈ ਤੇ ਕੁਟੀਚਕ ਤੇ ਇੱਕ ਬਿਹੂਦਕ ਹੁੰਦਾ। ਇਹਦੇ 'ਚ ਕੁਟੀਚਕ ਹੁੰਦਾ ਜਿਹੜੇ ਕੁਟੀਆ ਪਾ ਕੇ ਕਿਤੇ ਇਕਾਂਤ ਜੰਗਲ ਵਿੱਚ ਬਹਿਣ, ਬਹੁਦਕ ਹੁੰਦਾ ਓਦਕ ਨਾਮ ਜਲਦਾ ਤੇ ਬਹਿਣ, ਬਹਿ ਨਾਮ ਬਹਿਣ ਵਾਲਾ, ਜਿੱਥੇ ਤੀਰਥ ਦੇ ਕਿਨਾਰੇ ਉੱਤੇ ਪਾਣੀ ਚੱਲਦਾ ਹੈ ਕਿਨਾਰੇ ਤੇ ਬਹਿ ਕੇ ਭਗਤੀ ਕਰਨੀ, ਉਹਨੂੰ ਬਹੁਦਕ ਸੰਨਿਆਸ ਕਹਿੰਦੇ ਨੇ। ਉਹ ਸੰਨਿਆਸ ਨੂੰ ਉਹ ਤਾਂ ਖੈਰ ਕੋਈ ਕੋਈ ਗ੍ਰਹਿਣ ਕਰਦਾ, ਕੋਈ ਮਹਾਤਮਾ ਗ੍ਰਹਿਣ ਕਰਦੇ ਨੇ ਉਹਨੂੰ, ਗ੍ਰਿਸਤੀਆਂ ਲਈ ਨਹੀਂ ਹੈ। ਗ੍ਰਿਸਤੀ ਤਾਂ ਆਪਣੇ ਘਰ ਵਿੱਚ ਹੀ ਬਹਿ ਕੇ ਪਾਠ ਕਰੇ ਜਾਂ ਗੁਰਦੁਆਰਾ ਸਾਹਿਬ ਜਾਂ ਸਰੋਵਰ ਤੇ ਬਹਿ ਕੇ ਕਰ ਲਓ, ਬਸ ਇੰਨਾ ਹੀ ਬੜਾ ਆਪਣੇ ਵਾਸਤੇ। ਸੋ ਐਸਾ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਜਿਹੜਾ ਬਖਸ਼ਿਆ ਹਿਰਦੇ 'ਚ ਵਸਾਈਏ, ਜਿਸ ਕਰਕੇ ਅਸੀਂ ਵੀ ਇਹ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੈ ਮੇਲੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬ੍ਰਹਮ ਗਿਆਨ ਦੀ ਸਮੱਗਰੀ ਦਿੱਤੀ ਹੈ ਕਿ ਬ੍ਰਹਮ ਗਿਆਨ ਇਹਨਾਂ ਚੀਜ਼ਾਂ ਨਾਲ ਪ੍ਰਾਪਤ ਹੁੰਦਾ। ਅੱਖਰ ਇੱਕ ਹੁੰਦਾ, ਉਹਨੂੰ ਖੋਲਣ ਵਿੱਚ ਟਾਈਮ ਬਹੁਤ ਲੱਗ ਜਾਂਦਾ। ਇੱਕ ਅੱਖਰ ਦੀ ਵਿਆਖਿਆ ਹੀ ਬਹੁਤ ਵੱਡੀ ਹੈ, ਜਾਤ। ਜਾਤ ਅੱਖਰ ਵਿੱਚ ਹੀ ਸਾਰਾ ਕੁਝ ਆਉਂਦਾ, ਤਿਆਗ ਬੈਰਾਗ ਸੰਨਿਆਸ ਇਹ ਜਾਤ ਵਿੱਚ ਹੀ ਆ ਜਾਂਦਾ। ਤਕਰੀਬਨ ਆਪਾਂ 9 ਪ੍ਰਕਾਰ ਦਾ ਇੱਕ ਵਿਰਾਗ ਸੁਣਿਆ, 3 ਪ੍ਰਕਾਰ ਦਾ ਹੋਰ ਵਿਰਾਗ ਹੈ, 12 ਪ੍ਰਕਾਰ ਦਾ ਬੈਰਾਗ। ਇਹਦੇ ਵਿੱਚ ਆਪਾਂ ਨੇ ਤਿਆਗ ਵੀ ਸੁਣਿਆ, ਸੰਨਿਆਸ ਨਾਮ ਤਿਆਗ ਦਾ ਹੀ ਹੈ, ਤਿਆਗ ਕਰਨਾ। ਕਿਉਂਕਿ ਜਿਹੜਾ ਬੰਦਾ ਤਿਆਗ ਨਹੀਂ ਕਰ ਸਕਦਾ ਉਹ ਬੰਦਾ ਨਹੀਂ ਕਾਮਯਾਬ ਹੋ। ਤਿਆਗ ਆਪਣੇ ਹੱਥੋਂ ਕਰਵਾਇਆ ਮਹਾਰਾਜ ਨੇ, ਜਿਹੜਾ ਦਸਵੰਧ ਕੱਢਦੇ ਆ ਇਹ ਤਿਆਗ ਹੀ ਤਾਂ ਹੈ। ਇਸ ਕਰਕੇ ਤਿਆਗ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਸਿਖਾਉਂਦਿਆਂ ਆਪਾਂ ਦੱਸਿਆ ਵੀ ਹੰਸ ਤੇ ਪਰਮ ਹੰਸ ਤੇ ਕਿੰਨੇ ਪ੍ਰਕਾਰ ਦਾ ਸੰਨਿਆਸ ਸਾਰਾ ਦੱਸ ਕੇ, ਹੁਣ 1-2 ਪ੍ਰਕਾਰ ਦਾ ਤਿਆਗ ਇਹਦੇ ਵਿੱਚ ਜਿਹੜਾ ਹੈ ਉਹ ਇੱਕ ਹੁੰਦਾ ਬਿਬਦਿਖਾ ਸੰਨਿਆਸ। ਬਿਬਦਿਖਾ ਉਹਦਾ ਨਾਮ ਹੈ, ਉਹ ਇਸ ਪ੍ਰਕਾਰ ਦਾ ਹੈ ਕਿ ਜਿਸ ਬ੍ਰਹਮ ਦੀ ਪ੍ਰਾਪਤੀ ਕਰਨੀ ਹੈ ਉਸ ਬ੍ਰਹਮ ਦੀ ਪ੍ਰਾਪਤੀ ਕਰਨ ਵਾਸਤੇ ਦੁਨੀਆਂ ਦੇ ਸਾਰੇ ਪਦਾਰਥ ਛੱਡ ਕੇ ਮੋਹ ਮਾਇਆ ਮਮਤਾ ਛੱਡ ਕੇ ਇੱਕ ਪਾਸੇ ਇਕਾਂਤ ਹੋ ਕੇ ਬੈਠ ਕੇ ਬ੍ਰਹਮ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਇਹਨੂੰ ਬਿਬਦਿਖਾ ਸੰਨਿਆਸ ਕਹਿੰਦੇ ਨੇ ਇਹ ਤਿਆਗ ਹੈ ਇਹ ਤਾਂ ਚਲੋ ਮੰਨਿਆ ਹੈ ਹੀ ਹੈ ਪਰ ਇਸ ਤੋਂ ਉੱਪਰ ਇੱਕ ਹੋਰ ਹੈ ਉਹਨੂੰ ਵਿਦਿਤ ਸੰਨਿਆਸ ਕਹਿੰਦੇ ਨੇ ਵਿਦਿਤ ਸੰਨਿਆਸ ਤੋਂ ਭਾਵ ਹੁਣ ਚਲੋ ਜਿਸ ਬ੍ਰਹਮ ਦੀ ਪ੍ਰਾਪਤੀ ਲਈ ਨਿਵੇਕਲੇ ਹੋ ਕੇ ਇਕਾਂਤ ਵਿੱਚ ਬੈਠੇ ਸੀ ਉਹਦੀ ਪ੍ਰਾਪਤੀ ਵੀ ਹੋ ਗਈ ਸਭ ਕੁਝ ਹੋ ਗਿਆ ਬ੍ਰਹਮ ਗਿਆਨ ਤੱਕ ਵੀ ਚਲਿਆ ਗਿਆ ਪਰ ਫਿਰ ਵੀ ਤਿਆਗ ਹੈ ਜਿੱਥੇ ਕਿ ਬ੍ਰਹਮ ਗਿਆਨ ਵਿੱਚ ਜਾ ਕੇ ਤਿਆਗ ਦੀ ਲੋੜ ਨਹੀਂ ਪੈਂਦੀ ਬ੍ਰਹਮ ਗਿਆਨ ਤਾਂ ਹੁਣ ਹੋ ਗਿਆ ਹੁਣ ਤਿਆਗ ਦੀ ਲੋੜ ਨਹੀਂ ਪਰ ਫਿਰ ਵੀ ਤਿਆਗ ਹੈ ਇਹ ਸਾਰਿਆਂ ਨਾਲੋਂ ਵੱਡੀ ਅਵਸਥਾ ਹੈ ਤਿਆਗ ਦੀ ਵਿਦਿਤ ਸੰਨਿਆਸ ਜੀਵਨ ਮੁਕਤੀ ਦੇ ਮਾਰਗ ਵਾਸਤੇ ਬ੍ਰਹਮ ਗਿਆਨ ਵਿੱਚ ਪਹੁੰਚ ਕੇ ਵੀ ਜਿਹੜੇ ਬੰਦੇ ਤਿਆਗ ਰੱਖਦੇ ਨੇ ਉਹ ਸਾਰਿਆਂ ਨਾਲੋਂ ਵੱਡੇ ਤਿਆਗੀ ਹਨ ਇਹ ਜਾਤ ਦੇ ਕਿਸਮਾਂ ਦੱਸੀਆਂ ਨੇ ਆਪਾਂ ਨੂੰ ਸੰਨਿਆਸ ਚਾਰ ਪ੍ਰਕਾਰ ਦਾ ਬਾਰਾਂ ਪ੍ਰਕਾਰ ਦਾ ਵੈਰਾਗ ਆਪਾਂ ਨੇ ਸਰਵਣ ਕੀਤਾ ਮਹਾਰਾਜ ਕਹਿੰਦੇ ਇਹ ਹੈ ਜਾਤ ਪਹਾਰਾ ਇਹ ਹੈ ਸਾਡਾ ਜਾਤ ਰੂਪੀ ਕਾਰਖਾਨਾ ਇਹ ਤਾਂ ਖੈਰ ਬਹੁਤ ਵੱਡੀਆਂ ਚੀਜ਼ਾਂ ਨੇ ਇਹ ਤਾਂ ਬ੍ਰਹਮ ਗਿਆਨੀ ਕਿਸੇ ਨੇ ਬਣਨਾ ਹੋਵੇ ਜਾਂ ਕਿਸੇ ਨੇ ਕੋਈ ਅਵਸਥਾ ਦਾ ਗਿਆਨ ਲੈਣਾ ਉਹਨਾਂ ਵਾਸਤੇ ਬਾਕੀ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਗ੍ਰਿਸਤੀ ਲੋਕ ਨੇ ਸੁਭਾਵਕ ਆਪਣੀ ਕਿਰਤ ਕਰੀ ਜਾਣ ਬਾਣੀ ਪੜ੍ਹੀ ਜਾਣ ਕੁਰੈਤਾਂ ਤੋਂ ਬਚੇ ਰਹਿਣ ਕਕਾਰਾਂ ਦੀ ਸੰਭਾਲ ਰੱਖਣ ਪੰਜਾਂ ਬਾਣੀਆਂ ਦਾ ਆਪਣਾ ਨਿਤਨੇਮ ਰਹਿ ਰਾਸ ਕੀਰਤਨ ਸੋਹਲੇ ਸਮੇਤ ਸਾਰਾ ਸੱਤ ਬਾਣੀਆਂ ਰੋਜ਼ ਦੀਆਂ ਇਹ ਕਹਿਣਾ ਵੀ ਗੱਲ ਤਾਂ ਪੰਜ ਬਾਣੀਆਂ ਸੱਤੇ ਬਾਣੀ ਹੀ ਆਖੋ ਕਿਉਂਕਿ ਫਿਰ ਕੋਈ ਪ੍ਰਸ਼ਨ ਵੀ ਕਰਨਾ ਵੀ ਪੰਜ ਬਾਣੀਆਂ ਤਾਂ ਫਿਰ ਉਹਨਾਂ ਨੇ ਕੀ ਕੀਤਾ ਤਿੰਨ ਬਾਣੀਆਂ ਸਵੇਰੇ ਰੱਖ ਲਈਆਂ ਦੋ ਸ਼ਾਮ ਨੂੰ ਕਰਕੇ ਪੰਜ ਬਣਾ ਤੀਆਂ ਸੱਤਾਂ ਬਾਣੀਆਂ ਦਾ ਅਭਿਆਸੀ ਮਹਾਰਾਜ ਕਹਿੰਦੇ ਹੋਵੇ ਕਿਰਤ ਧਰਮ ਦੀ ਕਰੇ ਦਸਵੰਧ ਕੱਢੇ ਉਹਦਾ ਵੀ ਕਲਿਆਣ ਹੋ ਜਾਂਦਾ ਪਰ ਇਹ ਤਾਂ ਹੈ ਜੇ ਕਿਸੇ ਦੀ ਅਵਸਥਾ ਬਣਨੀ ਹੋਵੇ ਤਾਂ ਵੀ ਜੇ ਨਾ ਵੀ ਲੋੜ ਹੋਵੇ ਤਾਂ ਵੀ ਇੰਨਾ ਗਿਆਨ ਤਾਂ ਆਪਾਂ ਨੂੰ ਹੋਣਾ ਜ਼ਰੂਰੀ ਹੈ ਜਾਤ ਪਹਾਰਾ ਧੀਰਜ ਸੁਨਿਆਰ ਤਾਂ ਮਹਾਰਾਜ ਕਹਿੰਦੇ ਜਿਹੜਾ ਧੀਰਜ ਹੈ ਨਾ ਇਹੀ ਸੁਨਿਆਰਾ ਹੈ ਇਸ ਦੁਕਾਨ ਵਿੱਚ ਹੁਣ ਧੀਰਜ ਜਿਹੜਾ ਐਸਾ ਹੈ ਕਿ ਸਤਿਗੁਰੂ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਈ ਹੋਈ ਹੈ ਪੈਸੇ ਦੀ ਕੋਈ ਕਮੀ ਨਹੀਂ ਹੈ ਹਰ ਚੀਜ਼ ਦੇ ਵਿੱਚ ਸੰਪੂਰਨਤਾ ਹੈ ਹੁਣ ਇੱਕ ਦਿਨ ਸਤਿਗੁਰੂ ਮਹਾਰਾਜ ਕਹਿੰਦੇ ਪਰਖ ਲੈ ਕੇ ਦੇਖਾਂ ਪਰਖ ਕੇ ਦੇਖਣਾ ਨਾ ਕਿੰਨਾ ਕੁ ਧੀਰਜ ਹੈ ਸਿੱਖ ਦੇ ਵਿੱਚ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮੰਝ ਦੀ ਪਰਖ ਲਈ ਧੰਨ ਭਾਈ ਮੰਝ ਧੀਰਜ ਇੰਨਾ ਜ਼ਿਆਦਾ ਧੀਰਜ ਸਾਖੀ ਤਾਂ ਆਪਾਂ ਸੁਣੀ ਹੋਈ ਖੂਹ ਵਿੱਚ ਵੀ ਡਿੱਗ ਪਏ ਪਰ ਕਹਿੰਦੇ ਪਹਿਲਾਂ ਲੱਕੜਾਂ ਕੱਢੋ ਮੈਨੂੰ ਬਾਅਦ ਵਿੱਚ ਕੱਢਿਓ ਗੁਰੂ ਕੇ ਲੰਗਰ ਦੀਆਂ ਲੱਕੜਾਂ ਨੇ ਇੰਨਾ ਵੱਡਾ ਧੀਰਜ ਹੈ ਧੀਰਜ ਕਿੰਨਾ ਰੱਖਣਾ ਪਿਆ ਔਰ ਐਸੀਆਂ ਆਪਣੇ ਕੋਲ ਅਨੇਕਾਂ ਹੀ ਗੁਰੂ ਘਰ ਦੀਆਂ ਸਾਖੀਆਂ ਨੇ ਕਿ ਗੁਰਸਿੱਖਾਂ ਨੇ ਬੜਾ ਵੱਡਾ ਧੀਰਜ 8 ਮਹੀਨੇ ਤੱਕ ਆਨੰਦਪੁਰ ਸਾਹਿਬ ਦੇ ਕਿਲੇ 'ਚ ਧੀਰਜ ਰੱਖ ਕੇ ਬੈਠੇ ਰਹੇ ਬਿਨਾਂ ਰੋਟੀ ਤੋਂ ਬਿਨਾਂ ਪਾਣੀ ਤੋਂ ਪੱਤੇ ਖਾ ਕੇ ਦਰਖਤਾਂ ਦੇ ਗੁਜ਼ਾਰਾ ਕੀਤਾ ਦਰਖਤਾਂ ਦੇ ਛਿਲਕੇ ਲਾ ਕੇ ਉਬਾਲ ਕੇ ਕੱਟ ਕੱਟ ਕੇ ਖਾਧੇ ਭੁੱਖੇ ਮਰ ਗਏ ਘੋੜੇ ਜਿਹੜੇ ਭੁੱਖੇ ਮਰਦੇ ਉਹਨਾਂ ਨੂੰ ਵੱਢ ਵੱਢ ਕੇ ਖਾਧਾ ਧਰਮ ਯੁੱਧ ਵਾਸਤੇ ਘੋੜੇ ਖਾਣ ਤੋਂ ਪਹਿਲਾਂ ਮਿੱਟੀ ਖਾਧੀ ਧੀਰਜ ਸੁਨਿਆਰ ਉਹਨਾਂ ਗੁਰਸਿੱਖਾਂ ਕੋਲੇ ਹੈ ਸਾਡੇ ਕੋਲ ਕੀ ਧੀਰਜ ਹੈ ਇੱਕ ਸਕਿੰਟ ਕਿਤੇ ਦੇਗ ਲੇਟ ਹੋ ਜੇ ਮਿਲੇ ਨਾ ਆਹ ਰੌਲਾ ਪਾ ਨੇ ਮੈਂ ਦੇਗ ਨਹੀਂ ਪ੍ਰਬੰਧ ਕਿਆ ਪ੍ਰਬੰਧ ਹੈ ਦੇਗ ਨਹੀਂ ਮਿਲੀ ਹੈ ਆਪਣੇ ਗੁਰੂ ਘਰ ਨੂੰ ਆਪ ਹੀ ਬਦਨਾਮ ਕਰ ਲਏ ਨੇ ਸਤਿਗੁਰੂ ਮਹਾਰਾਜ ਐਸੀਆਂ ਚੀਜ਼ਾਂ ਤੇ ਬਿਲਕੁਲ ਪ੍ਰਸੰਨ ਨਹੀਂ ਹੁੰਦੇ ਮੈਂ ਸਾਰੀ ਜ਼ਿੰਦਗੀ 'ਚ ਇੱਕ ਵਾਰ ਵੀ ਨਹੀਂ ਕਿਹਾ ਕਿ ਮੈਨੂੰ ਇੱਥੋਂ ਦੇਗ ਨਹੀਂ ਮਿਲੀ ਜਦ ਆਪਾਂ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਨਹੀਂ ਮਿਲਿਆ ਤਾਂ ਧੀਰਜ ਰੱਖਣਾ ਮੰਨਦੇ ਤਾਂ ਬਹੁਤ ਧੀਰਜ ਰੱਖਣਾ ਕਦੇ ਕਦੇ ਜ਼ਿੰਦਗੀ 'ਚ ਐਸਾ ਸਮਾਂ ਵੀ ਆ ਜਾਂਦਾ ਜ਼ਿੰਦਗੀ 'ਚ ਅਸੀਂ ਰੋਟੀ ਵੀ ਨਹੀਂ ਕਦੇ ਮਿਲੀ ਮੱਕੀ ਦੇ ਦਾਣੇ ਖਾ ਕੇ ਗੁਜ਼ਾਰਾ ਕੀਤਾ ਛੋਲੇ ਚੱਬ ਕੇ ਗੁਜ਼ਾਰਾ ਕੀਤਾ ਨਹੀਂ ਸੀ ਘਰ 'ਚ ਰੋਟੀ, ਗਰੀਬੀ ਬੜੀ ਸੀ, ਧੀਰਜ ਰੱਖਿਆ ਮਨ 'ਚ, ਕਦੇ ਮਹਿਸੂਸ ਵੀ ਨਹੀਂ ਕੀਤਾ, ਕਦੇ ਰੱਬ ਨੂੰ ਇਹ ਵੀ ਨਹੀਂ ਕਿਹਾ ਵੀ ਤੂੰ ਰੋਟੀ ਦਿੱਤੀ ਨਹੀਂ ਅੱਜ ਮੈਨੂੰ, ਇਸ ਗੱਲ 'ਚ ਖੁਸ਼ ਰਹੇ ਵੀ ਜੇ ਭੁੱਖਾ ਰੱਖਣਾ, ਨਹੀਂ ਛੋਲੇ ਦੇਣੇ ਤਾਂ ਉਹ ਵੀ ਨਾ ਦੇ, ਕੋਈ ਗੱਲ ਨਹੀਂ, ਪਰ ਤੇਰੀ ਖੁਸ਼ੀ ਚਾਹੀਦੀ ਸਾਨੂੰ। ਤੇ ਆਪਾਂ ਤਾਂ ਜੇ ਮਾੜੀ ਜਿਹੀ ਚੀਜ਼ ਨਾ ਮਿਲੇ ਉੱਥੇ ਹੀ ਰੌਲਾ ਪਾ ਦੇ, ਮੈਂ ਬਾਬੇ ਦੇ ਦਰ ਤੇ ਜਾਣਾ ਹੀ ਨਹੀਂ, ਇਹ ਕੋਈ ਸਿੱਖੀ ਥੋੜੀ ਹੈ। ਜਿੱਥੇ ਆਪਾਂ ਸਿੱਖ ਬਣੇ ਫਿਰਦੇ ਹਾਂ ਇਹਨੂੰ ਕੋਈ ਸਿੱਖੀ ਥੋੜੀ ਕਿਹਾ ਜਾਂਦਾ, ਇਹ ਤਾਂ ਮਤਲਬੀ ਸਿੱਖ ਨੇ, ਮਤਲਬੀ। ਜੇ ਤਾਂ ਕੰਮ ਬਣਾ ਤਾ ਮਹਾਰਾਜ ਨੇ ਫਿਰ ਤਾਂ ਕਹੇ ਤਾਂ ਠੀਕ ਹੈ, ਬਾਬਾ ਬੜਾ ਵੱਡਾ, ਫਿਰ ਤਾਂ ਗੁਰੂ ਸਾਹਿਬ ਦਾ ਦਰ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਤੈਨ ਪਰਖ ਪਰਖ ਕੇ ਦੇਖਦੇ ਨੇ, ਸਾਰਿਆਂ ਨਾਲੋਂ ਵੱਧ ਪਰਖ ਜਹਾਜ਼ ਦੇ ਬਲੈਕ ਬਾਕਸ ਦੀ ਹੁੰਦੀ ਹੈ। ਜਿਹੜਾ ਬਲੈਕ ਬਾਕਸ ਹੁੰਦਾ ਜਹਾਜ਼ ਦੇ ਵਿੱਚ, ਉਹਦੇ ਅੰਦਰ ਫਿਲਮ ਰੱਖੀ ਹੁੰਦੀ ਹੈ, ਜਿਹੜੀ ਉਹਦੇ ਬਾਹਰ ਜਿਹੜੀ ਪਲੇਟ ਲੱਗੀ ਹੁੰਦੀ ਲੋਹੇ ਦੀ, ਉਹ ਸਾਰਿਆਂ ਨਾਲੋਂ ਵੱਧ 11,000 ਫਾਰਨਹੀਟ ਤੇ ਉਹਨੂੰ ਪਰਖਿਆ ਜਾਂਦਾ, ਉਹਨੂੰ ਕੋਈ ਅਸਰ ਨਹੀਂ ਪੈਂਦਾ। ਜਹਾਜ਼ ਨੂੰ ਅੱਗ ਵੀ ਲੱਗ ਜਾਏ, ਪਾਣੀ 'ਚ ਵੀ ਡਿੱਗ ਪਏ, ਜਹਾਜ਼ ਬਲੈਕ ਬਾਕਸ ਬਿਲਕੁਲ ਸਹੀ ਸਾਵਧਾਨ ਠੀਕ ਰਹਿੰਦਾ, ਤਾਂਹੀਓ ਤਾਂ ਪਤਾ ਲੱਗਦਾ ਜਹਾਜ਼ ਦਾ ਕਿਸ ਤਰ੍ਹਾਂ ਨੁਕਸਾਨ ਹੋਇਆ, ਕਿਉਂਕਿ ਉਹਨੂੰ ਪਹਿਲਾਂ ਪਕਾਇਆ ਜਾਂਦਾ। ਸਤਿਗੁਰੂ ਸਿੱਖ ਨੂੰ ਇੰਨਾ ਪਕਾ ਦਿੰਦੇ ਨੇ, ਇੰਨਾ ਪਕਾ ਦਿੰਦੇ ਨੇ ਕਿ ਮਜਾਲ ਆ ਕਿਤੇ ਅਕਾਲ ਪੁਰਖ ਦੇ ਉਲਟ ਬੋਲ ਜਾਵੇ ਸਿੱਖ, ਕਿ ਗੁਰੂ ਗ੍ਰੰਥ ਸਾਹਿਬ ਦੇ ਉਲਟ, ਕਿਤੇ ਨਾ ਸਿੱਖ ਨਾ ਕਹੂਗਾ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਹ ਨਹੀਂ ਦਿੱਤਾ। ਸਿੱਖ ਕਹਿੰਦਾ ਤੇਰਾ ਕੀ ਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ, ਇੰਨਾ ਵੱਡਾ ਧੀਰਜ ਸਿੱਖ ਵਿੱਚ ਹੋਣਾ ਚਾਹੀਦਾ। ਬੇਨਤੀ ਵੀ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਧੀਰਜ ਬਖਸ਼ੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਧੀਰਜ ਨਹੀਂ ਦੇਖਿਆ ਤੱਤੀ ਤਵੀ ਤੇ ਬਹਿ ਕੇ ਸੀ ਨਹੀਂ ਕੀਤੀ, ਕਿੱਡਾ ਧੀਰਜ ਹੈ ਮਹਾਰਾਜ। ਧੰਨ ਭਾਈ ਮਨੀ ਸਿੰਘ, ਕਿੱਡਾ ਧੀਰਜ ਹੈ ਤੁਹਾਡੇ ਚ, ਬੰਦ ਬੰਦ ਕਟਾ ਰਹੇ, ਪਾਠ ਕਰ ਰਹੇ ਨਾਲ। ਮਹਾਰਾਜ ਕਹਿੰਦੇ ਧੀਰਜ ਸੁਨਿਆਰ, ਸੁਨਿਆਰਾ ਇਸ ਧੀਰਜ ਨੂੰ ਹੀ ਬਣਾ ਲੈਣਾ, ਮਨ ਦੇ ਅੰਦਰ ਧੀਰਜ ਰੱਖਣਾ। ਧੀਰੋਂ ਦੇਖ ਤੁਮਾਰੇ ਰੰਗਾ, ਤੂੰ ਹੀ ਸੁਆਮੀ ਅੰਤਰ ਜਾਮੀ, ਤੂੰ ਹੀ ਬਸੈ ਸਾਧ ਕੈ ਸੰਗਾ। ਧੀਰਜ ਰੱਖਣਾ ਵੱਡੀ ਗੱਲ ਹੈ, ਜਾਤ ਰੱਖਣਾ ਵੱਡੀ ਗੱਲ ਹੋ ਗਈ। ਪੰਜਾਂ ਪਿਆਰਿਆਂ ਨੇ ਉੱਠ ਕੇ ਸੀਸ ਦੇਤੇ ਆਪਣੇ, ਧੀਰਜ ਰੱਖਿਆ ਉਹਨਾਂ ਨੇ, ਇਹ ਨਹੀਂ ਕਿਹਾ। ਕਈ ਤਾਂ ਵਿੱਚ ਭੱਜਲੇ ਸੀ, ਕਾਲੇ ਪੈ ਗਏ ਸੀ, ਇਹ ਕੀ ਸਿੱਖੀ ਹੈ, ਇਹ ਨਵੀਂ ਗੱਲ ਹੋ ਗਈ, ਬਿਨਾਂ ਕਾਰਨ ਤੋਂ ਸਿਰ ਦਈਏ ਸੀ। ਅਰਣ ਮਤ, ਮਹਾਰਾਜ ਕਹਿੰਦੇ ਅਰਣ ਵਾਂਗੂ ਮਤ ਅਚਲ ਰੱਖਣੀ ਆਪਣੀ। ਅਰਣ ਲੋਹੇ ਦਾ ਵੱਡਾ ਸਾਰਾ ਢੇਲਾ ਜਿਹਦੇ ਤੇ ਰੱਖ ਕੇ ਕੁੱਟਿਆ ਜਾਂਦਾ, ਲੋਹੇ ਨੂੰ ਸੁਨਿਆਰ ਵੀ ਰੱਖਦੇ ਨੇ, ਉਹ ਛੋਟਾ ਰੱਖਦੇ ਨੇ ਅਤੇ ਲੁਹਾਰ ਵੱਡਾ ਰੱਖਦਾ। ਮਹਾਰਾਜ ਜੀ ਕਹਿੰਦੇ ਜਿਹੜੀ ਮਤ ਹੈ, ਬੁੱਧੀ ਹੈ, ਇਹ ਅਚਲ ਹੋਣੀ ਚਾਹੀਦੀ ਹੈ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਈ। ਕਿਵੇਂ ਅਚਲ ਹੋਣੀ ਚਾਹੀਦੀ ਹੈ? ਜੇ ਸਤਿਗੁਰੂ ਕਹਿਣ ਗੁਰਸਿੱਖ ਬਾਣੀ ਸ਼ਰਵਣ ਕਰਿਆ ਕਰ, ਗੁਰਸਿੱਖ ਤੂੰ ਬਾਣੀ ਮੰਨਿਆ ਕਰ, ਤੂੰ ਕਮਾਇਆ ਕਰ, ਉੱਥੇ ਡੋਲ ਜਾਣਾ ਮਤ। ਮਹਾਰਾਜ ਇਹ ਤਾਂ ਬੜਾ ਔਖਾ ਕੰਮ ਦੱਸਤਾ ਤੁਸੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਚਲ ਮਤ ਕਰ ਆਪਣੀ। ਸਤਿਗੁਰੂ ਜੀ ਜੋ ਹੁਕਮ ਕਰਦੇ ਉਹਨੂੰ ਕਰ, ਅੱਗਿਓਂ ਜਵਾਬ ਨਾ ਦੇ ਕਿ ਇਹ ਕੰਮ ਤਾਂ ਬੜਾ ਔਖਾ, ਇਹ ਕੰਮ ਤਾਂ ਬੜਾ ਔਖਾ, ਇਉਂ ਕਰਕੇ ਤਾਂ ਆਪਾਂ ਆਪਣੀ ਜ਼ਿੰਦਗੀ ਖਰਾਬ ਕਰ ਲਵਾਂਗੇ। ਔਖਾ ਨਹੀਂ ਕਹਿਣਾ, ਸਤਿਗੁਰੂ ਮਹਾਰਾਜ ਜੋ ਕੰਮ ਕਹਿੰਦੇ ਨੇ ਉਹਨੂੰ ਸੌਖਾ ਸੌਖਾ ਕਰਕੇ ਮਰਨਾ, ਤੇ ਸਾਡੇ ਭਲੇ ਲਈ ਕਹਿੰਦੇ ਨੇ ਮਹਾਰਾਜ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਐਰਨ ਵਰਗੀ ਚੱਲ ਮਤ ਹੋਵੇ, ਜੇ ਕੋਈ ਬਾਹਰੋਂ ਵੀ ਤੁਹਾਨੂੰ ਡਲਾਉਣ ਦਾ ਯਤਨ ਕਰੇ ਨਾ ਡੋਲੋ, ਪਰ ਪੱਕ ਤਾਂ ਹੀ ਇੰਨੀ ਹੋਵੇ। ਤੇ ਜੇ ਸਤਿਗੁਰੂ ਮਹਾਰਾਜ ਕਸਵੱਟੀ ਪਾ ਦੇਣ ਤਾਂ ਵੀ ਮਤ ਅਚੱਲ ਹੀ ਰਹਿਣੀ ਚਾਹੀਦੀ ਹੈ, ਜਿੰਨਾ ਮਰਜ਼ੀ ਸਤਿਗੁਰੂ ਬਚਨ ਕਰ ਦੇਣ ਗੁਰੂ ਦੀ ਕਿਰਪਾ ਨਾਲ। ਇਉਂ ਤਾਂ ਜੇ ਪਰਖ ਲੈ ਲੈਣ ਸੱਚੇ ਪਾਤਸ਼ਾਹ ਫਿਰ ਤਾਂ ਔਖਾ, ਇਹ ਭਾਈ ਗੁਰਦਾਸ ਜੀ ਦੀ ਪਰਖ ਲੈ ਲਈ ਪਰ ਡੋਲ ਗਏ। ਪਰ ਮਹਾਰਾਜ ਨੂੰ ਬੇਨਤੀ ਕਰੋ, ਮਹਾਰਾਜ ਸਾਡੀ ਮਤ ਜਿਹੜੀ ਹੈ, ਬੁੱਧੀ ਹੈ, ਐਰਨ ਵਾਂਗੂ ਅਚੱਲ ਰਹੇ, ਅਡੋਲ ਰਹੇ। ਵੇਦ ਹਥਿਆਰ, ਗਿਆਨ ਦਾ ਥੌੜਾ ਪਕੜ ਕੇ ਰੱਖੋ ਹੱਥ ਵਿੱਚ। ਸੁਨਿਆਰੇ ਕੋਲ ਹਥੌੜੀ ਤੇ ਲੁਹਾਰ ਕੋਲ ਹਥੌੜਾ ਹੁੰਦਾ। ਮਹਾਰਾਜ ਜੀ ਕਹਿੰਦੇ ਨੇ ਆਪਣੇ ਕੋਲ ਗਿਆਨ ਦਾ ਹਥਿਆਰ ਰੱਖੋ, ਹਮੇਸ਼ਾ ਗਿਆਨ ਨੂੰ ਵਰਤੋ। ਬਾਹਰੀ ਗਿਆਨ ਤੇ ਅੰਦਰਲਾ ਗਿਆਨ ਦੋਵੇਂ ਹੀ ਹੋਣੇ ਚਾਹੀਦੇ ਨੇ ਸਿੱਖ ਦੇ ਪਾਸ। ਗਿਆਨ ਦਾ ਹਥਿਆਰ ਜਿਹੜਾ ਹੈ ਇਹ ਪਕੜ ਕੇ ਹੱਥ ਦੇ ਵਿੱਚ ਗੁਰੂ ਦੇ ਗਿਆਨ ਨੂੰ ਲੈ ਕੇ, ਸ਼ਬਦ ਦਾ ਗਿਆਨ ਲੈ ਕੇ ਬ੍ਰਹਮ ਦੇ ਗਿਆਨ ਤੱਕ ਜਾਣਾ। ਭਉ ਖੱਲਾ, ਅਤੇ ਜਿਹੜਾ ਭਉ ਰੱਖਣਾ, ਡਰ ਰੱਖਣਾ ਮਨ ਦੇ ਅੰਦਰ ਕਿ ਸਤਿਗੁਰੂ ਜੀ ਦੇਖਦੇ ਹੋਣਗੇ, ਸਤਿਗੁਰੂ ਜੀ ਕੀ ਕਹਿਣਗੇ ਮੈਨੂੰ ਕਿ ਗੁਰਸਿੱਖ ਹੋ ਕੇ ਤੂੰ ਆਹ ਮਾੜੇ ਕੰਮ ਕਰਦਾ। ਉਹ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਨ ਦੇ ਅੰਦਰ ਡਰ ਰੱਖਣਾ, ਇਹੀ ਖੱਲਾ ਹੈ। ਇਹਦੇ ਵਿੱਚ ਇਹੀ ਵੱਡੀ ਚੀਜ਼ ਹੈ ਕਿ ਜਿਹੜਾ ਹਮੇਸ਼ਾ ਮਨ ਦੇ ਅੰਦਰ ਕਲਗੀਧਰ ਪਿਤਾ ਜੀ ਦਾ ਡਰ ਰੱਖਣਾ। ਮਹਾਰਾਜ ਕੋਲ ਪ੍ਰਚੰਡ ਗਿਆਨ ਹੈ, ਇੱਕ ਤਾਂ ਗਿਆਨ ਹੀ ਹੈ, ਇੱਕ ਪ੍ਰਚੰਡ ਗਿਆਨ ਹੈ। ਸਤਿਗੁਰੂ ਪ੍ਰਚੰਡ ਗਿਆਨ ਨੂੰ ਦੇਣ ਵਾਲੇ ਨੇ। ਜੇ ਆਪਾਂ ਇਹ ਕਹਿ ਦਈਏ ਕਿ ਮਹਾਰਾਜ ਨੂੰ ਤਾਂ ਆਹ ਗੱਲ ਪਤਾ ਹੀ ਨਹੀਂ, ਸਤਿਗੁਰੂ ਨੂੰ ਤਾਂ ਤੇਰੇ ਕਰਨ ਤੋਂ ਵੀ ਪਹਿਲਾਂ ਪਤਾ, ਮਹਾਰਾਜ ਤਾਂ ਪਹਿਲਾਂ ਹੀ ਜਾਣਦੇ ਨੇ, ਕਿਉਂਕਿ ਇੰਨਾ ਪ੍ਰਚੰਡ ਗਿਆਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸ੍ਰਿਸ਼ਟੀ ਬਣਾਈ ਹੈ, ਉਹ ਮਾਲਕ ਨੇ, ਉਹ ਆਪਾਂ ਨੂੰ ਜਾਣਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਡਰ ਰੱਖ ਮਨ ਦੇ ਅੰਦਰ, ਹਮੇਸ਼ਾ ਡਰ ਰੱਖ। ਗੁਰਮੁਖ ਤਾਂ ਇੰਨੀ ਮਾੜੀ ਮਾੜੀ ਗੱਲ ਤੋਂ ਵੀ ਬਹੁਤ ਡਰਦੇ ਨੇ ਵੀ ਅਸੀਂ ਅੱਜ ਆਹ ਕੰਮ ਨਹੀਂ ਹੋਇਆ, ਅੱਜ ਇਸ ਤਰ੍ਹਾਂ ਨਹੀਂ ਹੋਇਆ। ਸੰਸਾਰੀ ਬੰਦਾ ਜਿਹੜਾ ਉਹ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਹੋ ਚੱਲਿਆ। ਗੁਰਮੁਖ ਬਹੁਤ ਡਰਦੇ ਨੇ, ਉਹ ਕਹਿੰਦੇ ਨਾ ਵੀ ਮੈਂ ਮਨ ਦੇ ਅੰਦਰ ਡਰ ਰੱਖਣਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਦੋ ਟਾਈਮ ਗੰਗਾ ਕਰਨ ਨੂੰ ਕਿਹਾ, ਸ਼ਾਮ ਨੂੰ ਗੰਗਾ ਕਰੋ 4-5 ਵਜੇ, ਰਹਿ ਰਾਸ ਤੋਂ ਪਹਿਲਾਂ ਕਰ ਲਓ। ਜੇ ਰਹਿ ਰਾਸ ਦਾ ਸਮਾਂ ਵੀ ਲੰਘ ਗਿਆ ਫਿਰ ਕੀਰਤਨ ਸੋਹਲੇ ਤੋਂ ਪਹਿਲਾਂ ਇੱਕ ਵਾਰੀ ਫਿਰ ਕੰਘਾ ਕਰ ਲੈਣਾ ਸਿਰ ਵਿੱਚ। ਨਹੀਂ ਹੋਇਆ ਤਾਂ ਗੁਰਮੁਖਾਂ ਨੂੰ ਇਉਂ ਲੱਗਦਾ ਵੀ ਅੱਜ ਬੜੀ ਵੱਡੀ ਗਲਤੀ ਹੋ ਗਈ, ਮੈਂ ਅੱਜ ਮੈਂ ਕੰਘਾ ਨਹੀਂ ਕੀਤਾ। ਆਮ ਸੰਸਾਰ ਵਾਸਤੇ ਇਹ ਕੰਘਾ ਕਰਨਾ ਕੁਛ ਵੀ ਨਹੀਂ, ਪਰ ਸਾਡੇ ਲਈ ਇੰਨੀ ਵੱਡੀ ਗੱਲ ਹੈ ਵੀ ਕਲਗੀਧਰ ਮਹਾਰਾਜ ਦਾ ਵਚਨ ਨਹੀਂ ਮੰਨਿਆ ਗਿਆ। ਅੱਜ ਪੱਗ ਅੱਜ ਚੁਣ ਕੇ ਨਹੀਂ ਬੰਨੀ, ਅੱਜ ਝਾੜ ਕੇ ਪੱਗ ਨਹੀਂ ਬੰਨੀ, ਬੜੀ ਵੱਡੀ ਗੱਲ ਹੈ ਸਾਡੇ ਲਈ। ਸਧਾਰਨ ਬੰਦੇ ਲਈ ਤਾਂ ਕੋਈ ਖਾਸ ਗੱਲ ਹੀ ਨਹੀਂ ਹੈ, ਉਹ ਤਾਂ ਟੋਪੀ ਰੱਖਦਾ ਸਿਰ ਤੇ, ਉਹ ਤਾਂ ਪੱਗ ਮਾਵਾ ਜਾਂ ਲਾ ਕੇ ਬੰਨ ਕੇ ਸਿਰ ਤੇ। ਸਾਡੇ ਲਈ ਤਾਂ ਉਹ ਇੰਨੀ ਵੱਡੀ ਗੱਲ ਹੋ ਗਈ ਕਿ ਹੋਏ ਸਿੱਖ ਸਿਰ ਟੋਪੀ ਧਰਾ, 7 ਜਨਮ ਕੁਸ਼ਤੀ ਹੋਏ ਮਾਰਾ, ਅਸੀਂ ਕਿਉਂ ਕੋਹੜੀ ਹੋ ਕੇ ਮਰੀਏ 7 ਜਨਮ। ਇਉਂ ਮਹਾਰਾਜ ਦੇ ਭਾਉ ਨੂੰ ਜਿਹੜਾ ਰੱਖਣਾ, ਭਾਉ ਖੱਲਾ ਅਗਨ ਤਪ ਤਾਓ, ਜਿਹੜਾ ਇਹਦੇ ਵਿੱਚ ਫਿਰ ਤਪ ਤਾਉਣਾ ਹੈ ਸਤਿਗੁਰੂ ਮਹਾਰਾਜ ਦੇ ਭੈ ਵਿੱਚ ਰਹਿ ਕੇ ਜਿਹੜਾ ਸਿਮਰਨ ਕਰਨਾ ਹੈ ਨਾ, ਇਹੀ ਤਪ ਦਾ ਤਾਉਣਾ ਹੈ, ਇਹੀ ਅਗਨੀ ਹੈ, ਬ੍ਰਹਮ ਅਗਨੀ ਦਾ ਪ੍ਰਗਟ ਇਹੀ ਕਰਨਾ ਹੈ। ਭਾਉ ਵਿੱਚ ਰਹਿ ਕੇ ਸਿਮਰਨ ਕਰਨਾ ਅਤੇ ਤਪ ਜਿਹੜਾ ਕਰਨਾ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਹ ਹੈ ਅਗਨ ਤਪ ਤਾਓ, ਜਿਹੜਾ ਤਪ ਕਰਨਾ ਹੈ, ਜਿਹੜੀ ਆਗਿਆ ਸਮ ਨਹੀਂ ਸਾਹਿਬ ਸੇਵਾ, ਊਂ ਜਿੰਨੀ ਮਰਜ਼ੀ ਤੁਸੀਂ ਸੇਵਾ ਕਰੀ ਜਾਓ, ਪਰ ਸਾਹਿਬ ਜਦੋਂ ਕੋਈ ਆਗਿਆ ਕਰ ਦਿੰਦੇ ਨੇ ਉਸ ਆਗਿਆ ਦੇ ਵਿੱਚ ਰਹਿਣਾ, ਇਹੀ ਵੱਡੀ ਚੀਜ਼। ਗੁਰੂ ਅੰਗਦ ਦੇਵ ਮਹਾਰਾਜ ਨੇ ਕੀ ਸੇਵਾ ਕੀਤੀ, ਇਹੀ ਵੱਡੀ ਸੇਵਾ ਕੀਤੀ ਜਿਹੜੀ ਆਗਿਆ ਮੰਨੀ। ਬਸ ਸਤਿਗੁਰੂ ਜਦੋਂ ਦੇਖ ਲੈਣ ਇਹ ਸਿੱਖ ਆਗਿਆ ਵਿੱਚ ਚੱਲਦਾ, ਬਸ ਇਹ ਵੱਡੀ ਗੱਲ। ਮਹਾਰਾਜ ਨੇ ਕਿਹਾ ਵੀ ਆਹ ਸਾਹਮਣੇ ਬਿੱਲੀ ਆਈ ਭਰੀ ਸੰਗਤ ਵਿੱਚ, ਬਿੱਲੀ ਇਕਦਮ ਦੌੜ ਕੇ ਲੰਘੀ, ਮਰੀ ਹੋਈ ਚੂਹੀ ਸਿੱਟ ਗਈ ਹੈ ਸਾਹਮਣੇ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸ਼੍ਰੀ ਚੰਦ ਜੀ ਆ ਚੂਹੀ ਬਾਹਰ ਸਿੱਟ ਕੇ ਆਓ। ਮਹਾਰਾਜ ਆਪ ਹੀ ਕੌਤਕ ਵਰਤਾਉਣ ਵਾਲੇ ਆ। ਮਹਾਰਾਜ ਨਾ, ਮੈਨੂੰ ਔਖਾ ਲੱਗਦਾ, ਇਹ ਕੀ ਕਹੇਗੀ ਸਾਰੀ ਸੰਗਤ। ਸ਼੍ਰੀ ਚੰਦ ਲਕਸ਼ਮੀ ਦਾਸ ਤੁਸੀਂ ਉੱਠੋ, ਨਹੀਂ ਉੱਠ ਸਕੇ। ਹੁਣ ਇੱਥੇ ਕਹਿਣਾ ਤੇ ਗੁਰੂ ਅੰਗਦ ਦੇਵ ਜੀ ਨੂੰ ਕਹਿਣਾ ਵੀ ਨਹੀਂ, ਬਾਬੇ ਲਹਿਣੇ ਵੱਲ ਦੇਖਣਾ, ਬਸ ਇੰਨਾ ਹੀ ਕਰਨਾ। ਅੱਛਾ ਸਤਿਵਚਨ ਮਹਾਰਾਜ ਦੌੜ ਕੇ ਚੂਹੀ ਚੁੱਕ ਕੇ ਬਾਹਰ ਸੁੱਟ ਆਉਂਦੀ, ਹੱਥ ਧੋ ਕੇ ਸਾਫ ਕਰਕੇ 5 ਇਸ਼ਨਾਨੇ ਕਰਕੇ ਆਪ ਮਹਾਰਾਜ ਜੀ ਬਾਹਰ ਸੁੱਟ ਆਉਂਦੀ, ਸਤਿਵਚਨ ਕਰ ਦਿੱਤਾ। ਸਤਿਗੁਰੂ ਇਸ ਤੇ ਖੁਸ਼ ਨੇ ਬਸ ਵੀ ਮੇਰੀ 5 ਕਕਾਰਾਂ ਦੀ ਕੋਈ ਗੱਲ ਨਹੀਂ, ਗੱਲ ਤਾਂ ਆਗਿਆ ਮੰਨਣ ਦੀ ਹੈ। ਦੰਦਾ ਕੰਘੇ ਦਾ ਟੁੱਟ ਜੇ ਉਹ ਕੋਈ ਗੱਲ ਨਹੀਂ ਹੁੰਦੀ, ਸਿਰ ਨਹੀਂ ਪੈਂਦਾ ਉਹਦੇ ਨਾਲ ਜੇ ਇੰਨਾ ਕੁ ਦੰਦਾ ਟੁੱਟ ਜਾਏ, ਪਰ ਸਤਿਗੁਰੂ ਕਹਿੰਦੇ ਮੈਂ ਤਾਂ ਇਹ ਦੇਖਣਾ ਮੇਰੀ ਆਗਿਆ ਵਿੱਚ ਚੱਲਦਾ ਕਿ ਨਹੀਂ। कहो दिल्ली के दिलवाली तेरी आज्ञा में चलता, सारे तेरी आज्ञा सृष्टि चलती है, और जब इन्ने ने आज्ञा चलते सिख क्यों नहीं आज्ञा चलता। महाराज तो देखना चाहते ने भी मेरी आज्ञा विच किन्ना चलता। तो इस प्रकार सतगुरु महाराज सच्चे पातशाह कहिंदे ने तप ताओ, ए तप मनो, जेड़ा आपां ने पंज ककार पहनने ने ना ए तप है साडा। अमृत वेले उठ के जेड़ा इशनान करना है, वैसे जोगी लोग सवेरे अपने सिर च हजार हजार घड़ा ठंडे पानी का पाउंदे ने, पोह माघ दे दिनां च कहने मैं तप कर रहा, वह भी तो तप करते ने। यह साडा भी तो तप है कि जिहड़ा असी खुले पानी नाल सवेरे इशनान करना, पंज बाणियां पढ़नियां, नींद दा त्याग करना, यह भी तप है। जिवें रोटी दा त्याग करना भी तप है। सतगुरु महाराज कहिंदे अल्पहार सुलप सी निंद्रा, यह भी तप है। इस करके सतगुरु महाराज कहिंदे ने भांडा भाओ अमृत तित ढाल। भांडा जिहड़ा भाओ प्रेम दा बना के अमृत उहदे विच ढालना करना है। किस तरह भांडा थोड़ा जिहा डूंघा अर्थ है इहदा, जिहड़ा त्वंग पद दा सोधन है। ते तीन पद ने त्वंग पद, एक हुंदा तत् पद, एक हुंदा अस पद। हुण जिहड़ा एक तां जीव है, एक ईश्वर है, एक है परमेश्वर। परमेश्वर जदों माया संयुक्त होया उदों ईश्वर बनिया, ते उस तों थले आपां जिहड़े बैठे हां जीव हां। अपने जीवां दे विच छे औगण ने, ईश्वर विच छे गुण ने। तीसरा है ब्रह्म, ब्रह्म विच कुछ भी नहीं है, उस च कोई औगण नहीं, स्वच्छ साफ सुथरा है। यह इस तरह का भांडा भाव है अमृत ढाल कि अपने जिहड़ा है। हुण जीव दे भी दो हिस्से ने, पहला हिस्सा तां शरीर है, दूजा हिस्सा आत्मा है। हुण यह शरीर विच आपने औगण सारे छड़ के एक अपनी आत्मा नूं लै लेना, मैं बड़ा ही सौखा कर लिया इहनूं। वैसे जो दूजे अक्षर वरती है ना वह फिर औखे लगते हैं। सीधा जिहा मैं पंजाबी जी सुना रहा, ये जीव दे विच अपने सामने अपनी आत्मा इहनूं लै के यह जिहड़ा ईश्वर है, ईश्वर रूप कुठाली विच इस आत्मा नूं जाके लीन करके तीसरे थां ते इहनूं ब्रह्म विच लीन कर देना। इहनूं कहिंदे भांडा भाओ अमृत तित ढाल। यह सिमरन करद्या करद्या अवस्था बनती है, सिमरन करद्या इह चीज़ का ज्ञान हुंदा, सीधी समझा के भी दसी नहीं जा सकती है। क्योंकि सिमरन करद्या करद्या जदों जीव दे अंदरों हंगता मर जाती है तां ओह ईश्वर रूप हो जाता। पहला ईश्वर तो अगे फिर ईश्वर के खट विकारां दा त्याग करके, ईश्वर के जिहड़े छे गुण ने इन्हां दा त्याग करके, जीव अपने छे विकारां दा त्याग करके ब्रह्म स्वरूप हो जाता। इहनूं कहिंदे भांडा भाओ अमृत ते ढाल। भांडा जिहड़ा बनाउणा प्रेम दा भांडा बना के उहदे विच अमृत नूं पाउणा है, नाम रूपी अमृत नूं पाउणा है, आत्मक अमृत नूं पाउणा है, उहदे विच प्राप्त करना है। घड़िया शब्द सच्ची टकसाल, सच्ची टकसाल कहिहड़ी है, साध संगत। इहदे विच शब्द दे नाल अपने मन नूं घड़ना, शब्द उपदेश नूं कहिंदे ने, उपदेश द्वारा, सिमरन द्वारा, कीर्तन द्वारा, कथा द्वारा, संगत विच बह के अपने मन नूं, मन दी घाड़त करना। यह टेढ़ा विंगा जिहड़ा मन है ना, गुरमुख बाणी अघड़ कढ़ावै। ये सिद्ध गोष्ठ च महाराज ने सिद्धां नूं चर्चा करदे ही सुनाया सी कि जिहड़ा गुरमुख है वह अघाड़ मन नूं शब्द दे द्वारा घड़दा लै करके। शब्द घड़िया शब्द सच्ची टकसाल, अपने मन नूं संगत विच बह के घड़ना। जिवें आपां बैराग दे विच इक चीज देखी सी, जिहड़ा बैराग आपां श्रवण कीता सी कि संगत विच बह के यह विचार करनी कि मैनूं किन्ने साल हो गए इत्थे आउंदे नूं, ते मेरी किन्नी क अवस्था बनी है, मेरे अंदरों किन्ने क विकार मिटे ने, किन्ने क मेरे औगुण दूर होए ने, किन्ना क मैं गुरसिख बन सकिया हाँ, किन्ना क नहीं बन सकिया हाँ। क्यों बह के शब्द के द्वारा अपनी घाड़त नूं घड़द्या घड़द्या घड़द्या, पंज कोशां दे पहाड़ नूं पासे करद्या, अविद्या असमता अभिनिवेश राग द्वैश इन्हां नूं पासे करके सारा कुछ हटाउंद्या हटाउंद्या ਇੱਕ ਬ੍ਰਹਮ ਸਰੂਪ ਅਕਾਲ ਪੁਰਖ ਨੂੰ ਦੇਖਣਾ। ਪਰ ਮਹਾਰਾਜ ਕਹਿੰਦੇ ਇਹ ਕਾਰ ਸਾਰੇ ਜਾਣੇ ਨਹੀਂ ਕਰ ਸਕਦੇ, ਜਿਨ ਕਉ ਨਦਰ। ਇੱਥੇ ਪਹਿਲਾ ਛੋਟਾ ਵਿਸ਼ਰਾਮ ਹੈ, ਇਹਦਾ ਵਿਸ਼ਰਾਮ ਵੈਸੇ ਕਰਮ ਤੇ ਹੀ ਹੈ। ਕਹਿੰਦੇ ਜਿਨ੍ਹਾਂ ਦੇ ਉੱਤੇ ਨਦਰ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ, ਉਹ ਕਰਦਾ ਐਸਾ ਕਰਮ। ਜਿਨ ਕਉ ਨਦਰ ਕਰਮ ਤਿੰਨ ਕਾਰ, ਫਿਰ ਉਹਨਾਂ ਨੂੰ ਆਪਣੀ ਬ੍ਰਹਮ ਗਿਆਨ ਦੀ ਕਾਰ ਵਿੱਚ ਲਾਉਂਦੇ। ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨਦਰ ਕਰ ਦਿੰਦੇ ਨੇ ਉਹਨਾਂ ਨੂੰ ਆਪਣਾ ਕਰਮ ਕਰਨ ਲਾਉਂਦੇ ਨੇ। ਕਿਹੜਾ ਸੱਚਾ ਭਗਤੀ ਦਾ, ਉਹਨਾਂ ਨੂੰ ਇਸ ਬ੍ਰਹਮ ਗਿਆਨ ਦੀ ਕਾਰ ਵਿੱਚ ਲਾਉਂਦੇ ਨੇ। ਆਹ ਜਿਹੜੀ ਦੱਸੀ ਪਿੱਛੇ, ਜਤ ਪਹਾਰਾ ਧੀਰਜ ਸੁਨਿਆਰ, ਨਾਨਕ ਨਦਰੇ ਨਦਰ ਨਿਹਾਲ। ਜਦੋਂ ਨਦਰੀ ਪਰਮੇਸ਼ਰ ਕਿਰਪਾ ਕਰਦੇ ਨੇ ਨਾ, ਨਦਰ ਖੁੱਲ ਜਾਂਦੀ ਆ ਉਦੋਂ। ਨਾਨਕ ਨਦਰੀ, ਫਿਰ ਨਦਰ, ਫਿਰ ਨਿਹਾਲ। ਜਦੋਂ ਨਦਰੀ ਪਰਮੇਸ਼ਰ ਜੀਵ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਤਾਂ ਇਹਦੀ ਨਦਰ ਖੁੱਲ ਜਾਂਦੀ ਹੈ। ਨਦਰ ਜਦੋਂ ਖੁੱਲਦੀ ਹੈ, ਦਿਵ ਦ੍ਰਿਸ਼ਟੀ ਖੁੱਲਦੀ ਹੈ ਜਦੋਂ, ਤਾਂ ਜੀਵ ਜਦੋਂ ਸਾਰੇ ਪਾਸੇ ਦੇਖਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਤਾਂ ਹੁੰਦਾ ਨਿਹਾਲ 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 ਤੱਕ ਕੀ ਨਿਹਾਲ ਹੋ ਜਾਂਦਾ। ਸਭ ਪਾਸੇ ਬ੍ਰਹਮ ਹੈ, ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਐਵੇਂ ਝਗੜੇ ਕਰਦੇ ਸੀ ਲੋਕਾਂ ਨਾਲ, ਐਵੇਂ ਇੱਧਰ ਉੱਧਰ ਭਟਕੇ ਫਿਰਦੇ ਸੀ, ਆਹ ਤਾਂ ਗੱਲ ਹੀ ਬਣ ਗਈ। ਕਿਸੇ ਦੂਜਾ ਪਾਸਾ ਮੈਂ ਦੇਖਿਆ ਨਹੀਂ, ਹਰ ਜਗ੍ਹਾ ਦੇ ਉੱਤੇ ਬ੍ਰਹਮ ਹੀ ਬ੍ਰਹਮ ਹੈ। ਨਾਨਕ ਨਦਰੀ ਨਦਰ ਨਿਹਾਲ। ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਬਿਨਾਂ ਅਰਥਾਂ ਤੋਂ, ਤਾਂ ਲੋਕ ਵੈਸੇ ਕਰੀ ਜਾਂਦੇ ਪਾਠ, ਗਲਤ ਵੀ ਕਰੀ ਜਾਂਦੇ ਆ। ਪਰ ਜੇ ਸ਼ੁੱਧ ਸੰਥਿਆ ਸਮੇਤ ਇਕੱਲੇ ਇਕੱਲੇ ਲਗਾਂ ਮਾਤਰਾਂ ਲਾ ਕੇ ਤੇ ਇਹਨਾਂ ਅਰਥਾਂ ਦੇ ਸੰਯੁਕਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਵਾਹਿਗੁਰੂ ਜ਼ਰੂਰ ਕਿਰਪਾ ਕਰਨਗੇ, ਫਿਰ ਆਪਾਂ ਵੀ ਨਾਨਕ ਨਦਰੀ ਨਦਰ ਨਿਹਾਲ ਹੋ ਸਕਦੇ ਹਾਂ। ਇੰਨੇ ਭਾਵ ਨੂੰ ਲੈ ਕੇ ਸੋਹਣੇ ਢੰਗ ਨਾਲ ਜਪਜੀ ਸਾਹਿਬ ਦਾ ਪਾਠ ਕਰੋ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਦ੍ਰਿਸ਼ਟੀ ਦੇ ਦੇਣ, ਉਹ ਜਿਸ ਦ੍ਰਿਸ਼ਟੀ ਕਰਕੇ ਅਸੀਂ ਵੀ ਨਿਹਾਲ ਹੋ ਜਾਈਏ।
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।